दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे सी। इतिहास दे विच प्रसंग चल रहा सी कालू नाथ दा। प्रसंग इत्थों तक पहुंचा है कि कालू नाथ ने ਉਹ ਜਿਹੜਾ ਬਾਲਕ ਜਿਹਨੂੰ ਕਿ ਸਤਿਗੁਰਾਂ ਨੇ ਸ਼ਕਤੀਆਂ ਬਖਸ਼ੀਆਂ ਸਨ ਉਹਦੀਆਂ ਸਾਰੀਆਂ ਸ਼ਕਤੀਆਂ ਨੂੰ ਕਾਲੂ ਨਾਥ ਨੇ ਆਪਣੇ ਵਿੱਚ ਸੰਭਾਲਿਆ ਉਹਨੂੰ ਬਾਲਕ ਨੂੰ ਸ਼ਕਤੀਆਂ ਤੋਂ ਸੱਖਣਾ ਕਰ ਦਿੱਤਾ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਪੁੰਨ ਬੂਜਤ ਪਾਇਆ ਬਸੁਧ ਦੀਜੈ ਬਾਲਕ ਪਾਣਿਓ ਨ ਮੈਂ ਕੁਛ ਜਾਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਾਰੀਆਂ ਸ਼ਕਤੀਆਂ ਕਾਲੂ ਨਾਥ ਨੇ ਬਾਲਕ ਦੀਆਂ ਕੱਢ ਲਈਆਂ ਉਸ ਤੋਂ ਬਾਅਦ ਫੇਰ ਸਵਾਲ ਕੀਤਾ ਕਾਲੂ ਨੇ ਬਾਲਕ ਨੂੰ ਕਹਿੰਦਾ ਕਿ ਹੁਣ ਸੁਧ ਦੇ ਕਿ ਸਤਿਗੁਰੂ ਜੀ ਕਿੱਥੇ ਨੇ ਜਿਸ ਤਰ੍ਹਾਂ ਤੂੰ ਪਹਿਲਾਂ ਖਬਰ ਦਿੱਤੀ ਸੀ। ਅੱਗੋਂ ਬਾਲਕ ਕਹਿੰਦਾ ਨਾ ਮੈਂ ਕੁਛ ਜਾਣ, ਹੁਣ ਤੇ ਮੈਨੂੰ ਕੁਝ ਦਿਖਾਈ ਨਹੀਂ ਦਿੰਦਾ, ਕੋਈ ਵੀ ਸੋਝੀ ਨਹੀਂ ਰਹੀ। ਸ੍ਰੀ ਹਰ ਗੋਬਿੰਦ ਹਿਰਦੈ ਵਿਚਾਰੀ ਸਿਸ ਕੀ ਅਰਹਮ ਦਈ ਮਹਾਨ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ ਸਿਸ ਕੀ ਅਰਹਮ ਦਈ ਮਹਾਨ, ਸੋਚਿਆ ਕਿ ਬਾਲਕ ਦੀ ਖਿੱਚੀ ਹੋਈ ਕਰਾਮਾਤ ਵੀ ਇਸ ਕਾਲੂ ਨਾਥ ਨੇ ਪ੍ਰਾਪਤ ਕਰ ਲਈ ਹੈ, ਇਸ ਤੋਂ ਇਲਾਵਾ ਅਸੀਂ ਵੀ ਇਹਨੂੰ ਵੱਡੀਆਂ ਸ਼ਕਤੀਆਂ ਕਾਲੂ ਨਾਥ ਨੂੰ ਪਹਿਲਾਂ ਦਿੱਤੀਆਂ ਸਨ।
ਕਾਲ ਨਾ ਕਾਲੀ ਸੰਗ ਰਿਓ ਨਹੀਂ ਅਬ ਪਰਖੈ ਨਿਸਚਾਇਸ ਥਾਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਬਹੁਤੀ ਜ਼ਿਆਦਾ ਇੰਨੇ ਕਾਲ ਵੀ ਕਾਲੀ ਨਹੀਂ ਹੈ, ਤਾਂ ਵੀ ਅਸੀਂ ਵਧੇਰੇ ਸ਼ਕਤੀਆਂ ਦਿੱਤੀਆਂ। ਇਸ ਤੋਂ ਇਲਾਵਾ ਬਾਲਕ ਨੂੰ ਜਿਹੜੀਆਂ ਸ਼ਕਤੀਆਂ ਦਿੱਤੀਆਂ ਸਨ ਉਹ ਵੀ ਇਹਨੇ ਲੈ ਲਈਆਂ ਨੇ, ਸਾਡੇ ਨਾਲ ਬਹੁਤਾ ਚਿਰ ਇਹ ਰਿਹਾ ਵੀ ਨਹੀਂ ਹੈ। ਅਬ ਪਰਖ ਹੈ ਨਿਸਚਲ ਇਸ ਸਥਾਨ ਤੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਸਾਨੂੰ ਇਸ ਕਾਲੂ ਨਾਥ ਦੀ ਪਰਖ ਕਰਨੀ ਚਾਹੀਦੀ ਹੈ ਕਿ ਇਹਦਾ ਨਿਸ਼ਚਾ ਕਿੱਥੋਂ ਤੱਕ ਵੱਜਾ ਹੋਇਆ।
ਇੱਕ ਲੋਟਾ ਤਿਸ ਨਿਕਟ ਅਦਕ ਪ੍ਰਿਆ ਕਿਸ ਉਦੇਸ਼ ਤੇ ਸੁੰਦਰ ਆਨ।
ਕਵੀ ਜੀ ਲਿਖਦੇ ਨੇ ਕਿ ਉਸ ਕਾਲੂ ਨਾਥ ਦੇ ਕੋਲ ਇੱਕ ਲੋਟਾ ਸੀ ਜਿਹੜਾ ਕਿ ਬਹੁਤ ਹੀ ਜ਼ਿਆਦਾ ਉਸ ਨਾਥ ਨੂੰ ਪਿਆਰਾ ਸੀ। ਕਿਸੇ ਦੂਰ ਦੇਸ਼ ਤੋਂ ਕਿਸੇ ਨੇ ਲਿਆ ਕੇ ਉਸ ਨਾਥ ਨੂੰ ਉਹ ਲੋਟਾ ਬਰਤਨ ਅਰਪਣ ਕੀਤਾ ਸੀ।
ਸੋ ਸਤ ਗੁਰ ਤਵ ਜਾਚਨ ਕੀ ਨਸ ਹਮ ਕੋ ਦੇਹ ਬਣਿਓ ਇਹ ਚਾਰ।
ਜਾਣ ਬੁੱਝ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਲੋਟੇ ਦੀ ਨਾਥ ਦੇ ਕੋਲੋਂ ਮੰਗ ਕੀਤੀ, ਕਹਿੰਦੇ ਨੇ ਹੇ ਨਾਥਾ ਇਹ ਜਿਹੜਾ ਲੋਟਾ ਹੈ ਆਪਣਾ ਇਹ ਸਾਨੂੰ ਦੇ ਦੇ, ਸਾਨੂੰ ਬਹੁਤ ਹੀ ਜ਼ਿਆਦਾ ਇਹ ਸੋਹਣਾ ਲੱਗਿਆ।
कालू कहियो अदक प्रिया मेरो नित राखो सुध भले सुधार।
अगो कालू नाथ ने बेनती कीती है कि ये लोटा मैनू बहुत ही ज्यादा प्यारा है, हमेशा अपने कोल इस नू रखदा हां, इस दी सुध कदे भी भुलाउंदा नहीं।
ए नहीं दियो जाए कब मोते जीवत त्याग न सको विचार।
कालू नाथ सतगुरु नू कहिंदा है कि जिहड़ा लोटा है किसे भी तरीके दे नाल मैं किसे नू भी दे नहीं सकदा, कहिंदा कि जिन्ना चिर मैं जीवदा हां मैं इस लोटे नू कदे भी दूर नहीं कर सकदा, ए मेरा विचार।
लोटे सहत आपको मैं नित ए बख्शो मोहे गुरु उदार।
कालू नाथ कहिंदा कि इस लोटे दा तुसी की करना है, मैं लोटे दे समेत ही हमेशा तुहाडा दास हां, कहिंदा ए बख्शो मुझ प्रति उदार, हे उदार गुरु जी इस गल दी बख्शिश करो कि लोटा मेरे कोल रहन दियो।
श्री हर गोविंद लख बहु ममता हम नाथन को नाथ बनाए।
सतगुरु हर गोविंद सच्चे पातशाह जी ने देखा कि किन्ना मोह करता है एक छोटे जे मामूली लोटे दे नाल, सतगुरु जी ने देखा कि ममता करता है लोटे दे नाल, सतगुरु जी कहिंदे ने हम नाथन को नाथ बनाए। कालू नाथ नू कहिंदे ने हे कालू असी ते सारिया नाथां दा तेनू वड्डा मालक बना दिता सी,
नहीं ते रहियो प्रथम सम हूज नहीं बाक मान्यो मन लियाए।
सतगुरु जी कहिंदे ने एक लोटे दी मंग कीती, तू अपना मामूली लोटा मैनू दे नहीं सकदा ते मैं तेनू नाथां दा नाथ बना दिता, पर सतगुरु जी उस वेले कहिंदे ने जो भी कोई तेनू दिता है हुण तेरे कोल बिल्कुल भी नहीं रहेगा क्योंकि तू साडा वचन नहीं मन्ने।
लई बाल ते आप पायो बड तो को पी न उचित इस पाए।
सतगुरु जी उस कालू नाथ नू कहिंदे ने कि तू ए कह के सारियां बालक तो शक्तियां लै लईआं कि बालक इस शक्तियां दे लायक नहीं है, इस करके सतगुरु जी कहिंदे ने कि असीं भी तेनू इसे तरह दा समझिया है कि तू भी साडियां बख्शियां होईआं शक्तियां दे बिल्कुल लायक नहीं है, इस करके जिन्नियां भी शक्तियां तेरे विच हैन ओ बिल्कुल नहीं रहणगियां, असीं अपनियां शक्तियां वापस लैंदे।
कह बे मात्र गुरु के तिमही कालू होयो सहज सुभाए।
ग्रंथाकार भाई संतोख सिंह जी लिखदे ने कि सतगुरां दा वचन करन दी मानो के देर सी, उसे वेले कालू सारियां शक्तियां तो विहूणा हो गया सखणा हो गया।
हृदय बेसूरत बंधन करके गयो अपने थान मजार।
बड़ा पछताया बड़ा चुरिया कालू नाथ नमस्कार करके चुरदा होया मुरझाए मन दे नाल फिर कालू उथों चला गया।
तारे नम्रता प्राप्त होई पुण गुर माया प्रबल उदार।
ग्रंथाकार भाई संतोख सिंह जी लिखदे ने कि पहला बड़ी निम्रता नू धारण कीता सी, इसे करके कालू नू वड्डियां शक्तियां सतगुरां दी बख्शिश दे नाल मिलियां सन, पर कहिंदे ने पुण गुर माया प्रबल उदार, पर गुरु दी जिहड़ी माया है ओ बड़ी प्रबल है, ओ बड़ी तेज है, उस प्रभु दी गुरु दी माया ने उस नू भरमा दिता।
भरमायो नहीं समझ सकियो मन एक इम कालू की गात विचार।
कवि जी लिखदे ने कि भरम गया सतगुरां दी माया दे नाल, सतगुरां दी माया नू ओ बिल्कुल भी मन दे विच समझ ना सकिया, इम कालू की गात विचार। इस तरीके दे नाल कवि संतोख सिंह जी लिखदे ने कि कालू दी जिहड़ी गाथा सी ना ओ विचरी।
अब लो थान तहां तिस केरा बिदत यह तिस देश मजार।
ग्रंथाकार भाई संतोख सिंह जी लिखदे ने कि हुण तक भी ओ जिहड़ी जगह है ओ बहुत ही ज्यादा दुनिया दे विच मशहूर है, तिस देश मजार उस इलाके दे विच किस तरह दी
वार्ता उथे वापरी सी। तीवर कालू और है तिसकी कथा न जान, ग्राम निथाने सो बसे सुन श्रोता सब धान। ग्रंथाकार भाई संतोख सिंह जी लिखते ने कि होर भी एक कालू होया है जेड़ा के चीवर सी, ए उस दी कथा नू ना समझो। कहन तो भाव कवि जी दा ए है कि जेड़ा चीवर कालू होया है ए उस दी कथा मैं बयान नहीं कीती। केंद्र के कालू होर सी जेड़ा के निथाने पिंड दे विच रहण वाला सी, ए उस दी गाथा नू कवि जी लिखदे ने मैं बयान कीता है। इस जगह दे उत्ते कवि जी इस अध्याय दी समाप्ति करके अगले अध्याय दा प्रारंभ करदे ने। श्री सत गुर संध्या पए उठे सभा ते आए, तंबू बिखे पर्यंक पर बैठे आनंद यो पाए। ग्रंथाकार भाई संतोख सिंह जी लिखते ने कि शामा दे वेले सतगुरु हरगोबिंद सच्चे पातशाह जी सभा दे विचों उठे ने ते तंबू दे विच जाके पलंग जिहड़ा डट्ठा होया सी उस दे उत्ते आनंद दे नाल जाके सतगुरु हरगोबिंद सच्चे पातशाह जी बह गए। खान पान कर जामनी सुख ते पर सोए, भई पोर जागे प्रभु सावधान होए। इस तों बाद प्रसाद पानी छके रात दे वेले सतगुरु सच्चे पातशाह जी विराजे ने। जदों अमृत वेला होया ते सतगुरु जी उठ के सावधान होए। सोच शनान ठान कर जब पायो प्रकाशा, हेत अरूड़न के तुरंग अनवायो है पासा। कवि जी लिखते ने इनान पानी करन तो बाद सतगुरु सच्चे पातशाह जी ने तैयारी की। जदों दिन दा प्रकाश होया ते अपनी सवारी दे वास्ते सतगुरु हरगोबिंद सच्चे पातशाह जी ने अपने घोड़े नू अपने कोल मंगवाया। जोद सहत जोदा सकल कर कर निज त्यारी, जीन पवंगम पाए कर ठानी असवारी। जोद शाह दे समेत होर भी सतगुरां दे जिहड़े योधे सन उन्हां ने आपो अपनी जान दी सतगुरां दे नाल तैयारी कीती है। सारिआं ने आपो अपने घोड़िआं दे उत्ते काठियां नूं पाया है ते सवारी करके तैयार होए। दुंदब बाजत शब्द बड सत गुर चढ़ चाले। कवि जी लिखते ने कि उच्ची धुन दे नाल नगारा वजाया गया जिदी बहुत ही उच्ची आवाज उठी है। उसे वेले सतगुरु सच्चे पातशाह जी चढ़ के घोड़े ते चल पे। करते बिरत अखेर को हन मृगल बिसाले। सतगुरु सच्चे पातशाह जी सारयां दे समेत चले जा रहे ने। रस्ते दे विच सतगुरु सच्चे पातशाह जी शिकार खेड़दे ने। खेड़दियां खेड़दियां शिकार दे दौरान कवि जी लिखदे ने कि बहुते सारे मृगां नूं हिरणां नूं सतगुरां ने मारे। करत बतक बहु जोद सो मुख हास बिलासे। सतगुरु हरगोबिंद सच्चे पातशाह जी जोद शाह दे नाल बहुत तरह तरह दे वचन विलास हासे मजाक दे करदे जांदे। कांगड़पुर प्राप्त पाए उतरे तिस पासे। इसे तरह कवि जी लिखते ने कि चलदिया चलदिया आखिरकार कांगड़पुर दे नजदीक ही सतगुरु जी पहुंच गए ने ते पिंड तों बाहर वार ही सतगुरां ने अपना डेरा लाया।
आवत पयो प्रियंक बर तत काल डसायो।
उसे वेले सतगुरां दे बैठन दे वास्ते सोना जेड़ा पलंग सी ओ लिया के डा दिता गया। श्री सतगुर बैठे तबे मुख ते फरमायो। पलंग ते बैठन तो बाद सतगुरु हरगोबिंद सच्चे पातशाह जी ने वचन कीता। ਜੋਦ ਸ਼ਾਹ ਗਮਨੋ ਸਦਨ ਬਿਸਰਾਮ ਕਰੀ ਜੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋਦ ਸ਼ਾਹ ਨੂੰ ਕਹਿੰਦੇ ਨੇ ਕਿ ਤੂੰ ਹੁਣ ਆਪਣੇ ਘਰ ਦੇ ਵਿੱਚ ਚਲਿਆ ਜਾ ਤੇ ਜਾ ਕੇ ਵਿਸਰਾਮ ਕਰ।
ਮਿਲੋ ਸਕਲ ਪਰਿਵਾਰ ਸੋ ਸੁਖ ਲੈ ਸੁਖ ਦੀਜੈ।
ਸਤਿਗੁਰਾਂ ਨੇ ਆਖਿਆ ਆਪਣੇ ਘਰ ਜਾ ਕੇ ਆਰਾਮ ਕਰ, ਜਾ ਕੇ ਆਪਣੇ ਪਰਿਵਾਰ ਨੂੰ ਮਿਲ ਔਰ ਉਹਨਾਂ ਦੀ ਸੁਖ ਸਾਂਦ ਦੀ ਖਬਰ ਲੈ ਤੇ ਆਪਣੀ ਸੁਖ ਸਾਂਦ ਦੀ ਖਬਰ ਦੇ।
ਆਇਸ ਮਾਨੀ ਗਯੋ ਕਰ ਆਈ ਤਿਸ ਦਾਰਾ ਲੱਗੇ ਕਾਵ ਗਨ ਤਨ ਵਿਖੇ ਪਤੀ ਸੂਰ ਨਿਹਾਰਾ।
ਸਤਿਗੁਰਾਂ ਦੀ ਆਗਿਆ ਨੂੰ ਮੰਨ ਕੇ, ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਜੋਧ ਸ਼ਾਹ ਆਪਣੇ ਘਰ ਚਲਾ ਗਿਆ ਹੈ। ਉਸ ਦੀ ਘਰਵਾਲੀ ਜੋਧ ਸ਼ਾਹ ਦੇ ਲਾਗੇ ਆਈ ਹੈ। ਲਾਗੇ ਆਣ ਕੇ ਕੀ ਦੇਖਿਆ ਹੈ ਜੋਧ ਸ਼ਾਹ ਦੀ ਘਰਵਾਲੀ ਨੇ ਕਿ ਮੇਰਾ ਸੂਰਮਾ ਪਤੀ ਆਇਆ ਹੈ ਪਰ ਸਰੀਰ ਦੇ ਉੱਤੇ ਬਹੁਤੇ ਹੀ ਜ਼ਿਆਦਾ ਜੋਧ ਸ਼ਾਹ ਦੇ ਜ਼ਖਮ ਲੱਗੇ ਹੋਏ ਨੇ।
ਜਾਣਿਓ ਭਇਓ ਸਹਾਇ ਗੁਰੂ ਏਤ ਕਰਨ ਕਾਲਾ।
ਜਦੋਂ ਸਰੀਰ ਦੇ ਉੱਤੇ ਜ਼ਖਮ ਲੱਗੇ ਹੋਏ ਜੋਧ ਸ਼ਾਹ ਦੀ ਘਰਵਾਲੀ ਨੇ ਵੇਖੇ ਤੇ ਮਨ ਦੇ ਵਿੱਚ ਜਾਣਿਆ ਕਿ ਸਤਿਗੁਰਾਂ ਦੀ ਸਹਾਇਤਾ ਦੇ ਵਾਸਤੇ ਇਹਨੇ ਜੰਗ ਕੀਤਾ ਹੈ, ਰਣ ਦੇ ਵਿੱਚ ਕਾਲ ਕਮਾਈ ਕੀਤੀ ਹੈ, ਇਹ ਬੜੀ ਹੀ ਚੰਗੀ ਗੱਲ ਹੈ।
ਜੀਅਤ ਪਿਖਿਓ ਨਿਜ ਕੰਤ ਕੋ ਬਲ ਕਰੇ ਬਿਸਾਲਾ।
ਜਿਉਂਦੇ ਜੀ ਵਾਪਸ ਮੇਰਾ ਪਤੀ ਵਾਪਸ ਮੁੜ ਕੇ ਜੰਗ ਭੂਮੀ ਦੇ ਵਿੱਚੋਂ ਆ ਗਿਆ ਹੈ, ਇਸ ਗੱਲ ਨੂੰ ਦੇਖ ਕੇ ਖੁਸ਼ ਹੋਈ ਹੈ।
ਬਲ ਕਰੇ ਬਿਸਾਲਾ ਕਿ ਇਸ ਨੇ ਵੱਡੇ ਬਲ ਨੂੰ ਧਾਰਨ ਕਰਕੇ ਸਤਿਗੁਰਾਂ ਦੀ ਸਹਾਇਤਾ ਕੀਤੀ ਹੈ, ਮੇਰੇ ਮਨ ਨੂੰ ਬੜੀ ਖੁਸ਼ੀ।
ਤਬ ਬੂਝੋ ਸਭ ਕਹਿਤ ਪਾ ਗੁਰ ਸਮ ਨਹੀਂ ਦੂਜਾ ਸਕਲ ਕਲਾ ਸਮਰਥ ਬਲੀ ਸਗਰੇ ਜਗ ਪੂਜਾ।
ਜਦੋਂ ਪੁੱਛਿਆ ਜੋਧ ਸ਼ਾਹ ਦੀ ਘਰਵਾਲੀ ਨੇ ਜੰਗ ਦੀ ਬਾਬਤ, ਉਸ ਵੇਲੇ ਜੋਧ ਸ਼ਾਹ ਕਹਿੰਦਾ ਕਿ ਗੁਰੂ ਦੇ ਸਮਾਨ ਹੋਰ ਦੂਸਰਾ ਕੋਈ ਵੀ ਨਹੀਂ। ਕਹਿੰਦਾ ਕਿ ਸਾਰੀਆਂ ਕਲਾ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਮਰੱਥ ਨੇ, ਉਹ ਬਹੁਤ ਵੱਡੇ ਬਲੀ ਸੂਰਮੇ ਨੇ, ਜਗ ਦੇ ਵਿੱਚ ਉਹਨਾਂ ਦੀ ਪੂਜਾ।
ਚਹਿ ਜਥਾ ਠਾਨ ਤਥਾ ਮਨ ਸੁਰ ਆਨਾ।
ਜੋਧ ਸ਼ਾਹ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਜਿਵੇਂ ਸਤਿਗੁਰੂ ਜੀ ਚਾਹੁੰਦੇ ਨੇ ਉਸੇ ਤਰ੍ਹਾਂ ਹੁੰਦਾ ਹੈ, ਕਿਉਂਕਿ ਮਨ ਸੁਰ ਆਨਾ ਜਿਹੜੇ ਦੇਵਤੇ ਨੇ ਉਹ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਈਨ ਨੂੰ ਮੰਨਦੇ।
ਵੱਡੇ ਪਾਗ ਹਮਰੇ ਪਏ ਮਿਲ ਕੀਆ ਸੁਖ ਨਾਨਾ ਫਤਿਹ ਪਾਏ ਜਸ ਕੋ ਲਿਓ ਗਣ ਤੁਰਕ ਖਪਾਨਾ।
ਕਹਿੰਦਾ ਕਿ ਬਹੁਤ ਵੱਡੇ ਮੇਰੇ ਭਾਗ ਸਨ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਿਆ, ਅਨੇਕਾਂ ਪ੍ਰਕਾਰ ਦੇ ਸੁਖਾਂ ਨੂੰ ਭੋਗਿਆ, ਇਸ ਤੋਂ ਇਲਾਵਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਵੈਰੀਆਂ ਨੂੰ ਤੁਰਕਾਂ ਨੂੰ ਰਣਭੂਮੀ ਦੇ ਵਿੱਚ ਮਾਰਿਆ ਖਪਾਇਆ ਤੇ ਜੰਗ ਦੇ ਵਿੱਚ ਜਿੱਤ ਦੀ ਪ੍ਰਾਪਤੀ ਕੀਤੀ।
ਕੌਣ ਕਰੇ ਇਸ ਜੰਗ ਕੋ ਲਸ਼ਕਰ ਵੱਡ ਆਏ।
ਕਹਿੰਦਾ ਕਿ ਜੇਕਰ ਸਤਿਗੁਰਾਂ ਦੀ ਕਿਰਪਾ ਨਾ ਹੁੰਦੀ ਤੇ ਕੌਣ ਇੰਨੀ ਵੱਡੀ ਫੌਜ ਦੇ ਨਾਲ ਲੜ ਸਕਦਾ ਸੀ, ਕਿਹਦੇ ਵਿੱਚ ਇੰਨੀ ਤਾਕਤ ਸੀ ਕਿ ਬਾਦਸ਼ਾਹ ਦੇ ਵੱਡੇ ਲਸ਼ਕਰ ਨੂੰ ਮਾਰ ਸਕਦਾ।
ਤੁਰਕ ਹੋਤੇ ਬਹੁ ਅਦ ਕਹੀ ਹਮ ਪਟ ਬਹੁ ਥੋਰੇ।
ਸਾਰੀ ਵਾਰਤਾ ਦਾ ਬਿਆਨ ਕਰਦਾ ਹੈ ਜੋਧ ਸ਼ਾਹ ਆਪਣੀ ਘਰਵਾਲੀ ਦੇ ਸਾਹਮਣੇ। ਕਹਿੰਦਾ ਕਿ ਤੁਰਕ ਤੇ ਬਹੁਤ ਜ਼ਿਆਦਾ ਸਨ ਜਿਨ੍ਹਾਂ ਦੀ ਗਿਣਤੀ ਬਹੁਤ ਕਰਨੀ ਔਖੀ ਸੀ, ਪਰ ਕਹਿੰਦਾ ਕਿ ਸਾਡੇ ਵਾਲੇ ਪਾਸੇ ਉਹਨਾਂ ਦੇ ਨਾਲ ਲੜਨ ਦੇ ਵਾਸਤੇ ਸੂਰਮੇ ਥੋੜੇ ਸਨ।
ਰਣ ਕਰੇ ਮਾਰੇ ਸਕਲ ਕਰ ਜੋਰ ਤੇ ਛੋਰੇ।
ਰਣ ਕਰ ਇਮ ਮਾਰੇ ਸਕਲ, ਪਰ ਰਣ ਕਰਕੇ ਰਣ ਭੂਮੀ ਦੇ ਵਿੱਚ ਸਾਰਿਆਂ ਤੁਰਕਾਂ ਨੂੰ ਮਾਰ ਦਿੱਤਾ। ਕਰ ਜੋਰਤ ਛੋਰੇ, ਜਿਨ੍ਹਾਂ ਨੇ ਹੱਥ ਜੋੜੇ ਉਹਨਾਂ ਨੂੰ ਹੀ ਮਾਫ ਕੀਤਾ ਗਿਆ।
ਇਤਿਆਦਿਕ ਪਤੀ ਤੇ ਸੁਣੀ ਮਨ ਆਨੰਦ ਉਪਾਈ।
ਜਦੋਂ ਇਸ ਤਰ੍ਹਾਂ ਦੀ ਸਾਰੀ ਵਾਰਤਾ
ਜੋਤਸ਼ਾਹ ਦੀ ਘਰਵਾਲੀ ਨੇ ਆਪਣੇ ਪਤੀ ਤੋਂ ਸੁਣੀ ਤੇ ਬਹੁਤ ਹੀ ਜ਼ਿਆਦਾ ਆਨੰਦਿਤ ਹੋਈ। ਬੂਝਤ ਅਨਕ ਅਕੋਰ ਲੈ ਸਤਿਗੁਰ ਟਿਗਾਈ, ਸਤਿਗੁਰਾਂ ਦੀ ਸੁੱਖ ਸਾਂਦ ਦੀ ਖਬਰ ਪੁੱਛ ਕੇ ਬਹੁਤੀ ਸਾਰੀ ਭੇਟਾ ਸਤਿਗੁਰਾਂ ਦੇ ਕੋਲ ਲੈ ਕੇ ਜੋਤਸ਼ਾਹ ਦੀ ਘਰਵਾਲੀ ਪਹੁੰਚੀ। ਦੋਨੋ ਹੱਥ ਜੋਰ ਕਰ ਪੱਗ ਭਰ ਤਰ ਮਾਥਾ, ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਜੋਤਸ਼ਾਹ ਦੀ ਘਰਵਾਲੀ ਨੇ ਮੱਥਾ ਟੇਕਿਆ। ਦਰਸ਼ਨ ਤੇ ਹਰ ਖਤ ਪਈ ਸ਼ਰਧਾ ਉਰ ਸਾਥਾ, ਸਤਿਗੁਰਾਂ ਦਾ ਦਰਸ਼ਨ ਕਰਕੇ ਬੜੀ ਪ੍ਰਸੰਨ ਹੋਈ ਹੈ, ਬੜੀ ਖੁਸ਼ ਹੋਈ ਹੈ, ਹਿਰਦੇ ਦੇ ਵਿੱਚ ਬਹੁਤੀ ਜ਼ਿਆਦਾ ਸਤਿਗੁਰਾਂ ਦੇ ਪ੍ਰਤੀ ਸ਼ਰਧਾ ਸੀ। ਸਿੱਖ ਤਨ ਜਾ ਕੋ ਪ੍ਰੇਮ ਲਖ ਬਾਰੇ ਗੁਰੂ ਬਖਾਨਾ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਿੱਖ ਲੜਕੀ ਨੂੰ ਦੇਖਿਆ ਤੇ ਜਦੋਂ ਉਸ ਦੇ ਮਨ ਦੇ ਪ੍ਰੇਮ ਨੂੰ ਦੇਖਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਉਸ ਜੋਤਸ਼ਾਹ ਦੀ ਘਰਵਾਲੀ ਨੂੰ ਵਰਦਾਨ ਦਿੱਤਾ। ਕਹਿੰਦੇ ਨੇ, ਰਹੋ ਸੁਹਾਗਣ ਲੋਕ ਜੁਗ ਭੋਗੋ ਸੁਖ ਨਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵਾਂ ਲੋਕਾਂ ਦੇ ਵਿੱਚ ਹਮੇਸ਼ਾ ਤੋਂ ਸੁਹਾਗਣ ਰਵੇਗੀ, ਇਸ ਲੋਕ ਦੇ ਸੁਖਾਂ ਨੂੰ ਤੇ ਪ੍ਰਲੋਕ ਦੇ ਸੁਖਾਂ ਨੂੰ ਭੋਗੇਗੀ, ਇਸ ਤਰ੍ਹਾਂ ਦਾ ਸਤਿਗੁਰਾਂ ਨੇ ਵਰਦਾਨ ਦਿੱਤਾ। ਗੁਰ ਸਿੱਖੀ ਮੋ ਮਨ ਰਹੇ ਪੁਰਵੈ ਉਰ ਆਸ਼ਾ, ਸੰਕਟ ਨਾਨਾ ਪਾਂਤ ਕੇ ਤੁਮ ਤੇ ਹੋਏ ਨਾਸ਼ਾ। ਸਤਿਗੁਰਾਂ ਨੇ ਬਚਨ ਕੀਤਾ, ਗੁਰਸਿੱਖੀ ਦੇ ਵਿੱਚ ਤੇਰਾ ਮਨ ਰਚਿਆ ਹੋਇਆ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ, ਜਿੰਨੇ ਵੀ ਸੰਕਟ ਨੇ ਉਹ ਸਾਰੇ ਸੰਕਟ ਤੁਹਾਡੇ ਤੋਂ ਦੂਰ ਰਹਿਣਗੇ ਔਰ ਤੁਹਾਡੇ ਦੁੱਖਾਂ ਦਾ ਨਾਸ ਹੋਵੇਗਾ ਤੇ ਸੁਖਾਂ ਦਾ ਪ੍ਰਕਾਸ਼ ਹੋਵੇਗਾ। ਗੁਰ ਪ੍ਰਸੰਨ ਜਾਨਤ ਪਾਈ ਮਮ ਕੰਤ ਰਿਜਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਸਨੇ ਜਾਣਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਨੇ, ਜਾਣਿਆ ਮਨ ਦੇ ਵਿੱਚ ਜੋਤਸ਼ਾਹ ਦੀ ਘਰਵਾਲੀ ਨੇ ਕਿ ਮੇਰੇ ਕੰਤ ਨੇ, ਮੇਰੇ ਪਤੀ ਨੇ ਰਣ ਭੂਮੀ ਦੇ ਵਿੱਚ ਸਤਿਗੁਰਾਂ ਦਾ ਸਾਥ ਦੇ ਕੇ ਸਤਿਗੁਰਾਂ ਨੂੰ ਰਿਝਾ ਲਿਆ ਹੈ, ਖੁਸ਼ ਕਰ ਲਿਆ। ਔਰ ਪ੍ਰਮੋਦ ਕਉ ਪਾਏ ਕਹਿ ਸ਼ੁਭ ਦਰਸ਼ਨ ਪਾਏ, ਪ੍ਰਮੋਦ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਦਰਸ਼ਨ ਉਸ ਨੇ ਨਸੀਬੀ ਪਾਏ। ਪ੍ਰਭ ਜੀ ਹਮ ਸੇਵਕ ਹੈ ਤੁਮ ਹੋ ਰਖਵਾਰੇ, ਹੱਥ ਜੋੜ ਕੇ ਕਹਿੰਦੀ ਹੈ ਕਿ ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਅਸੀਂ ਤੇ ਤੁਹਾਡੇ ਸੇਵਕ ਹਾਂ ਤੇ ਤੁਸੀਂ ਸੱਚੇ ਪਾਤਸ਼ਾਹ ਸਾਡੇ ਰਖਵਾਲੇ ਹੋ, ਸਾਡੇ ਰੱਖਿਅਕ ਹੋ। ਦੇਹ ਬਡਾਈ ਦਾਸ ਕੋ ਰਾਵਰ ਵਿਵਹਾਰੇ, ਕਹਿੰਦੀ ਹੈ ਕਿ ਤੁਸੀਂ ਆਪਣਿਆਂ ਦਾਸਾਂ ਨੂੰ ਹਮੇਸ਼ਾ ਵਡਿਆਈ ਦਿੰਦੇ ਹੋ, ਇਹ ਤੁਹਾਡਾ ਸਹਿਜ ਸੁਭਾਹੀ ਸੁਭਾਵ ਹੈ। ਕਾਰਨ ਕਰਨ ਸਮਰੱਥ ਹੋ ਜਿਵੇਂ ਚਾਹੋ ਬਣਾਵੋ ਹੇ ਸੱਚੇ ਪਾਤਸ਼ਾਹ, ਦਰਅਸਲ ਕਾਰਨ ਤੇ ਕਰਨ ਤੁਸੀਂ ਆਪੇ ਹੋ, ਆਪੇ ਹੀ ਸਮਰੱਥ ਹੋ, ਜੋ ਚਾਹੁੰਦੇ ਹੋ ਸੋ ਕਰਦੇ ਹੋ। ਚਰਨ ਕਮਲ ਚਿਤ ਮੈਂ ਬਸੈ ਨਹੀਂ ਕਬੂ ਭੁਲਾਵੋ, ਹੱਥ ਜੋੜ ਕੇ ਬੇਨਤੀ ਕਰਦੀ ਹੈ ਕਿ ਹੇ ਸੱਚੇ ਪਾਤਸ਼ਾਹ, ਤੁਹਾਡੇ ਜਿਹੜੇ ਚਰਨ ਕਮਲ ਨੇ ਉਹ ਹਮੇਸ਼ਾ ਹੀ ਮੇਰੇ ਮਨ ਦੇ ਵਿੱਚ ਵਸਦੇ ਰਹਿਣ, ਮੈਂ ਕਦੇ ਵੀ ਤੁਹਾਨੂੰ ਨਾ ਭੁੱਲਾਂ, ਇਹੀ ਸੱਚੇ ਪਾਤਸ਼ਾਹ ਮੈਨੂੰ ਵਰਦਾਨ ਦਿਓ। ਪੁੰਨ ਪ੍ਰਣਾਮ ਕਰ ਧਾਮ ਕੋ ਡੋਰੇ ਚੜ ਆਈ, ਨਿਜ ਸੇਵਾ ਕੀ ਸੇਵ ਸਕਲ ਹੀ ਸਭ ਬਿਦ ਪਹੁੰਚਾਈ। ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਪ੍ਰਣਾਮ ਕਰਕੇ, ਉਹਨਾਂ ਨੂੰ ਨਮਸਕਾਰ ਕਰਕੇ, ਜੋਤਸ਼ਾਹ ਦੀ ਘਰਵਾਲੀ ਡੋਲੇ ਦੇ ਵਿੱਚ ਚੜ ਕੇ ਆਪਣੇ ਘਰ ਵਾਪਸ ਆ ਗਈ। ਨਿਸਕੀ ਸੇਵਾ ਸਕਲ ਹੀ ਸਭ ਬਿਦ ਪਹੁੰਚਾਈ, ਰਾਤ ਦੀ ਜਿੰਨੀ ਵੀ ਸੇਵਾ ਸੀ ਉਹ ਹਰ ਇੱਕ ਪ੍ਰਕਾਰ ਦੇ ਨਾਲ ਸਾਂਭੀ ਹੈ ਜੋਤਸ਼ਾਹ ਦੀ ਘਰਵਾਲੀ ਨੇ। ਮਦਰ ਤਰਸ ਖਟ ਰਸਨ ਕੇ ਬਹੁ ਪਠੇ ਆਹਾਰਾ, ਮਿੱਠੇ ਖੱਟੇ ਲੂਣ ਵਾਲੇ ਹਰ ਇੱਕ ਪ੍ਰਕਾਰ ਦੇ ਜਿਹੜੇ ਭੋਜਨ ਸਨ ਉਹ ਸਤਿਗੁਰਾਂ ਦੇ ਤੇ ਸਤਿਗੁਰਾਂ ਦੇ ਸਿੱਖਾਂ ਦੇ ਛਕਣ ਦੇ ਵਾਸਤੇ ਜੋਤ ਸ਼ਾਹ ਦੀ ਘਰਵਾਲੀ ਨੇ ਭੇਜੇ।
ਹਾਇ ਨਹਿਤ ਤ੍ਰਿਣ ਹਰਤ ਗਨ ਪਹੁੰਚੇ ਤਬ ਪਾਰਾ।
ਇਸ ਤੋਂ ਇਲਾਵਾ ਘੋੜਿਆਂ ਦੇ ਖਾਣ ਦੇ ਵਾਸਤੇ ਬਹੁਤਿਆਂ ਸਾਰੀਆਂ ਘਾਹ ਦੀਆਂ ਪੰਡਾਂ ਵੀ ਉਸਨੇ ਭੇਜ ਦਿੱਤੀਆਂ।
ਕਰਤ ਸਰਾਹਣ ਸਤਿਗੁਰੂ ਸ਼ੁਭ ਅਚਿਓ ਹਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲੇ ਉਹਨਾਂ ਦਾ ਭੇਜਿਆ ਹੋਇਆ ਭੋਜਨ ਛਕਿਆ ਤੇ ਨਾਲੇ ਭੋਜਨ ਦੀ ਸ਼ਲਾਘਾ ਕੀਤੀ।
ਤ੍ਰਿਪਤੇ ਪਾਣੀ ਪਾਨ ਕਰ ਪੁਣ ਪਾਨ ਪਖਾਰੇ।
ਫੇਰ ਪਾਣੀ ਪੀਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਨੂੰ ਧੋਤਾ।
ਸੁਪਤ ਜਥਾ ਸੁਖ ਜਾਮਨੀ ਜਾਗੇ ਜਬ ਜਾਮੂ।
ਰਾਤ ਦੇ ਵੇਲੇ ਸੁਖ ਦੇ ਨਾਲ ਵਿਰਾਜ ਕੇ ਰਾਤ ਨੂੰ ਬਤੀਤ ਕੀਤਾ। ਜਦੋਂ ਹੀ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਜੀ ਜਾਗ ਗਏ।
ਸੋਚ ਸ਼ਨਾਨ ਠਾਨ ਕਰ ਬ੍ਰਿਤੀ ਆਤਮ ਰਾਮੋ।
ਇਸ਼ਨਾਨ ਪਾਣੀ ਕਰਨ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਨਿਜ ਆਤਮਾ ਦੇ ਵਿੱਚ ਆਪਣੀ ਬ੍ਰਿਤੀ ਨੂੰ ਇਕਾਗਰ ਕੀਤਾ।
ਪਯੋ ਪ੍ਰਭਾਤ ਪ੍ਰਕਾਸ਼ ਤਬ ਸ਼ੁਭ ਵਸਤ੍ਰ ਸਜਾਏ। ਸ਼ਸਤ੍ਰ ਸਿਪਰ ਕਟ ਧਾਰ ਕੇ ਵੱਡ ਸਭਾ ਲਗਾਏ।
ਜਦੋਂ ਕਵੀ ਜੀ ਲਿਖਦੇ ਨੇ ਕਿ ਸੂਰਜ ਦਾ ਚੜਾ ਹੋਇਆ ਤੇ ਸਤਿਗੁਰਾਂ ਨੇ ਸ਼ਸਤਰਾਂ ਤੇ ਵਸਤਰਾਂ ਨੂੰ ਆਪਣੇ ਸਰੀਰ ਦੇ ਉੱਤੇ ਸਜਾਇਆ। ਸਤਿਗੁਰਾਂ ਨੇ ਇੱਕ ਢਾਲ ਨੂੰ ਆਪਣੇ ਮੋਢੇ ਤੇ ਟਿਕਾਇਆ ਹੈ ਤੇ ਕੱਟ ਦੇ ਵਿੱਚ ਪਾਵ ਕੇ ਆਪਣੇ ਗਾਤਰੇ ਵੱਡੀ ਤਲਵਾਰ ਸਜਾਈ। ਵੱਡੀ ਸਭਾ ਲਾ ਕੇ ਸਤਿਗੁਰੂ ਜੀ ਸਭਾ ਦੇ ਵਿੱਚ ਬਹਿ ਗਏ।
ਪੁਰ ਕੀ ਗ੍ਰਾਮਣ ਅਨਕ ਕੀ ਸੁਣ ਸੰਗਤ ਆਈ।
ਉਸ ਪਿੰਡ ਦੀ ਕਾਂਗੜਪੁਰ ਦੀ ਤੇ ਲਾਗੇ ਲਾਗੇ ਹੋਰ ਵੀ ਜਿੰਨੇ ਪਿੰਡ ਸਨ ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚੋਂ ਬਹੁਤੀ ਸਾਰੀ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੀ।
ਦੁਗਦ ਦਹੀ ਕ੍ਰਿਤ ਆਦਿ ਗਨ ਉਪਹਾਰਨ ਲਿਆਈ।
ਸੰਗਤਾਂ ਦੇ ਵੱਲੋਂ ਬਹੁਤਾ ਸਾਰਾ ਦੁੱਧ ਦਹੀਂ ਤੇ ਘਿਓ ਆਦਿਕ ਚੀਜ਼ਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੀਆਂ ਗਈਆਂ।
ਚਾਮਰ ਚਾਰ ਮਰਾਲ ਸਮ ਟੁਰ ਤੋ ਦੁੱਤ ਪਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਇੱਕ ਬਹੁਤ ਹੀ ਸੁੰਦਰ ਚੌਰ ਜਿਹੜਾ ਕਿ ਚਿੱਟੇ ਹੰਸ ਦੀ ਤਰ੍ਹਾਂ ਚਿੱਟਾ ਸੀ ਉਹ ਸਤਿਗੁਰਾਂ ਦੇ ਸੀਸ ਦੇ ਉੱਤੇ ਹੋ ਰਿਹਾ ਸੀ ਸਿੱਖ ਦੇ ਵੱਲੋਂ, ਜਿਹੜਾ ਕਿ ਬਹੁਤ ਹੀ ਜ਼ਿਆਦਾ ਸੋਭਾ ਨੂੰ ਵਧਾ ਰਿਹਾ ਸੀ।
ਖਰੇ ਹਜ਼ਾਰੋਂ ਜੋਰ ਕਰ ਸ੍ਰੀ ਮੁਖ ਦਰਸਾਵੇ।
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹੱਥ ਜੋੜ ਜੋੜ ਕੇ ਖੜੇ ਸਨ ਤੇ ਸਤਿਗੁਰਾਂ ਦਾ ਪਾਵਨ ਪਵਿੱਤਰ ਦਰਸ਼ਨ ਕਰ ਰਹੇ ਸਨ।
ਚੰਦ ਮਨੋਰਿਤ ਸਰਦ ਕੋ ਉਡਗਣ ਮੈਂ ਸੋਹੈ।
ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਦੀ ਸੋਭਾ ਪਾ ਰਹੇ ਸਨ ਲੱਗੀ ਹੋਈ ਸਭਾ ਦੇ ਵਿੱਚ ਬੈਠੇ ਹੋਏ। ਕਵੀ ਜੀ ਲਿਖਦੇ ਨੇ ਕਿ ਜਿਵੇਂ ਸਰਦੀ ਦੀ ਰਿਤੂ ਦਾ ਚੰਦਰਮਾ ਬਹੁਤਿਆਂ ਸਾਰਿਆਂ ਤਾਰਿਆਂ ਦੇ ਸਮੇਤ ਰਾਤ ਦੇ ਵੇਲੇ ਸੋਭਾ ਪਾਉਂਦਾ ਹੈ, ਇਸ ਤਰ੍ਹਾਂ ਦੀ ਸਤਿਗੁਰੂ ਜੀ ਦੀ ਸੋਭਾ ਸੀ।
ਐਸੋ ਕੌਣ ਕਠੋਰ ਨਦ ਪਿਖ ਨਹੀਂ ਮਨ ਮੋਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸਾ ਕੋਈ ਵੀ ਕਠੋਰ ਸਖਤ ਮਨ ਦਾ ਮਨੁੱਖ ਨਹੀਂ ਹੋਵੇਗਾ ਕਿ ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਕੇ ਉਹਨਾਂ ਤੋਂ ਮੋਹਿਤ ਨਹੀਂ ਹੋ ਰਿਹਾ ਹੋਵੇਗਾ।
ਸਾਧੂ ਰੂਪਾ ਪਿਤਾ ਸੁਤ ਦੋਨੋਂ ਚਲ ਆਏ।
ਉਸ ਵੇਲੇ ਭਾਈ ਸਾਧੂ ਤੇ ਰੂਪਾ ਦੋਵੇਂ ਪਿਓ ਪੁੱਤਰ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚੇ।
ਤਾਰੇ ਅਕੋਰਿਆ ਗੇ ਪ੍ਰਭੂ ਪਾਇਨ ਲਪਟਾਏ।
ਆਪਣੇ ਵਿੱਤ ਦੇ ਮੁਤਾਬਕ ਦੋਵਾਂ ਪਿਓ ਪੁੱਤਰਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੀ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟੇ। कुशल प्रश्न करके पले पेखत हर खाने सिख अपने जान कर नीके सन माने।
कवि जी लिखते ने के दोवां दे सुख सांदे सतगुरां ने खबर पूछी है। सतगुरु जी वेख के उन्हां नूं खुश होए ने ते ओ सतगुरां दा दर्शन करके आनंदित होए ने। सिख अपने जान कर नीके सनमाने। कवि संतोख सिंह जी लिखते ने कि अपना सिख जान के सतगुरां ने दोवां दा बड़ा सन्मान कीता, भाई साधु दा ते भाई रूपे दा।
प्रभ जी मानव मंद मत जान नहीं पेवा, समता चाहते आपसों तुम देवन देवा।
हाथ जोड़ के उन्होंने अर्ज की है कि हे प्रभु जी, हे सतगुरु जी, जेड़े मंद मती वाले मनुख ने वो सच्चे पातशाह तुहाडे भेद नूं नहीं जानते। सच्चे पातशाह ऐसे जेड़े खोटी बुद्धि वाले पुरुष ने वो तुहाडी समानता करनी चाहते ने, तुहाडी बराबरी करना चाहते ने। तुम देवन देवा, पर हे सच्चे पातशाह तुहाडी बराबरी कोई किवें कर सकदा, क्योंकि तुसी देवत्यां दे देवते हो।
नहीं सहारे सुरा सुर रण खेत मजारे, कौन तुरक गण बापुरे जे थिर आगारे।
कहिंदे ने कि सच्चे पातशाह तुहाडी बराबरी कोई किवें कर सकदा, क्योंकि कोई भी दैंत ते कोई भी देवता तुहाडे सामने रणभूमि दे विच ठहर नहीं सकदा। ते सच्चे पातशाह इन्हां तुरकां विचारियां दी की औकात सी कि तुहाडे सामने ठहर सकदे। इसे करके सच्चे पातशाह सारे हार के दौड़ गए।
श्री हर गोविंद कहत पे है नाम सोहेला, रहियो जंग में शत्र हाथ बहु कावन मिला।
कवि संतोख सिंह जी लिखते ने कि उस वेले सतगुरु हरगोबिंद सच्चे पातशाह जी ने आख्या कि साडा एक घोड़ा रणभूमि दे विच शहीद हो गया जिसका नाम सुहेला सी। सतगुरु जी कहिंदे ने कि जंग दे विच उन्हूं बहुते ही ज्यादा घाव लगे ते उन्हां घावां दे नाल ही ओ मर गए।
सुनते जोध कर जोर कह सन मुख रण माही, तुमरे चरण स्पर्शते होए प्राण बिनाही।
जदों सतगुरां ने सुहेले घोड़े दा जिक्र कीता, लागो ही जोधशाह ने हाथ जोड़ के बेनती कीती कि हे सच्चे पातशाह, रण दे विच जंग दे विच सामने वैरी दे हो के उन्हें अपने प्राणा दा त्याग कीता है। इस तों इलावा सच्चे पातशाह तुहानू अपने उत्ते सवारी कराउण दा उसने माण हासिल कीता, इसे तरीके दे नाल उह शहादत नूं प्राप्त होया।
उत्तम पद प्राप्त पयो तिन तन महाना, बड़े पाग पूर बहुते नहीं आन समाना।
जोतशाह ने आख्या कि उस घोड़े नूं जरूर उच्ची पदवी दी प्राप्ति होवेगी, ओ ते तनता दे योग महान हो गया है। बड़े भाग पूर्व होते नहीं आन समाना, ओदे ते बहुत वड्डे भाग सन जड़ा के तुहाडे चरणा दी शरण दे विच पहुंचिया। उस घोड़े वर्गा ते सच्चे पातशाह होर कोई घोड़ा हो ही नहीं सकदा।
विधि चांद सुन कह कहियो बिछरण दुख पारी, रावर बाकन ते मिट्यो शांति मन तारी।
लागो ही भाई विधि चंद ने आख्या के सुहेले दी मौत दे कारण दूसरा जिहड़ा जान भाई घोड़ा है भावे के बहुत ज्यादा विछोड़े दे कारण दुखी हो गया सी, पर हे सच्चे पातशाह तुसी पवित्र बचन उस दे नाल कीते ने, तुहाडे बचना नूं सुन के उस घोड़े ने मन दे विच शांति नूं धारण कर लिया।
जे कर हो तो अपर टिग एक के मर जाने, दोनों मरते रहत नहीं अस प्रेम महाने।
भाई विधि चंद जी कहिंदे ने कि जेकर
ਤੁਹਾਡੇ ਤੋਂ ਬਗੈਰ ਕਿਸੇ ਹੋਰ ਦੇ ਕੋਲ ਇਹ ਦੋ ਘੋੜੇ ਹੁੰਦੇ ਤੇ ਜੇ ਦੋਵਾਂ ਦੇ ਵਿੱਚੋਂ ਇੱਕ ਘੋੜਾ ਮਰ ਜਾਂਦਾ ਤੇ ਪ੍ਰੇਮ ਇਹਨਾਂ ਦੋਵਾਂ ਦਾ ਇੰਨਾ ਗੂੜਾ ਸੀ ਕਿ ਦੂਸਰੇ ਨੇ ਆਪਣੇ ਆਪ ਹੀ ਮਰ ਜਾਣਾ ਸੀ। ਸੱਚੇ ਪਾਤਸ਼ਾਹ, ਇਹ ਤੁਹਾਡੀ ਕਿਰਪਾ ਹੈ, ਤੁਹਾਡੀ ਬਰਕਤ ਹੈ ਕਿ ਦੋਵੇਂ ਘੋੜੇ ਤੁਹਾਡੇ ਕੋਲ ਨੇ। ਜੇਕਰ ਇੱਕ ਘੋੜਾ ਮਰ ਵੀ ਗਿਆ ਤੇ ਤਾਂ ਵੀ ਤੁਹਾਡੇ ਧੀਰੇ ਦੇਣ ਦੇ ਨਾਲ ਦੂਸਰਾ ਘੋੜਾ ਸਲਾਮਤ ਹੈ, ਪਰ ਜੇਕਰ ਕਿਤੇ ਹੋਰ ਹੁੰਦੇ ਘੋੜੇ, ਇੱਕ ਮਰ ਜਾਂਦਾ, ਵਿਛੋੜਾ ਪੈ ਜਾਂਦਾ ਦੂਸਰੇ ਨੂੰ ਤੇ ਦੂਸਰੇ ਨੇ ਵੀ ਬਚਣਾ ਨਹੀਂ।
ਜਾਤੀ ਮਲਕ ਬਖਾਨ ਤੋ ਇਨ ਸਮ ਨਹੀਂ ਆਨਾ, ਖੁਤੇ ਉਚਤੇ ਆਪ ਕੇ ਤੁਮ ਮਹਿਦ ਮਹਾਨਾ।
ਲਾਗੋ ਹੀ ਜਾਤੀ ਮਲਕ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਇਨ੍ਹਾਂ ਘੋੜਿਆਂ ਦੀ ਬਰਾਬਰੀ ਦਾ ਵਾਕਿਆ ਹੀ ਹੋਰ ਕੋਈ ਨਹੀਂ ਹੈ। ਹੋਤੇ ਉਚਤੇ ਹੈ ਆਪ ਕੇ ਤੁਮ ਮਹਿਦ ਮਹਾਨਾ, ਇਹ ਤੁਹਾਡੇ ਹੀ ਲਾਇਕ ਸਨ, ਇਸੇ ਕਰਕੇ ਤੁਹਾਡੇ ਹੀ ਚਰਨਾਂ ਦੇ ਵਿੱਚ ਪਹੁੰਚੇ।
ਇਤਿਆਦ ਕਰਨ ਬਾਰਤਾ ਮਾਰਨ ਤੁਰ ਕਾਨੇ, ਕਹਿਤ ਸੁਣਤ ਬੀਤੀ ਜਥਾ ਸੁਣ ਸੁਣ ਬਿਸ ਮਾਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣ ਭੂਮੀ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤੀਆਂ ਸਾਰੀਆਂ ਕਥਾਵਾਂ ਸਨ, ਉਹਨਾਂ ਨੂੰ ਕਹਿੰਦੇ ਰਹੇ ਤੇ ਆਪਸ ਦੇ ਵਿੱਚ ਸੁਣਦੇ ਰਹੇ।
ਇਸੀ ਰੀਤ ਤ੍ਰੈ ਜਾਮਣੀ ਗੁਰ ਤਹਾਂ ਬਿਤਾਈ, ਚੌਥੇ ਦਿਨ ਤਹ ਤੇ ਚੜੇ ਬੜ ਦੁੰਦ ਬਵਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨ ਰਾਤਾਂ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਉੱਥੇ ਬਤੀਤ ਕੀਤੀਆਂ। ਜਦੋਂ ਚੌਥੇ ਦਿਨ ਦਾ ਚੜਾਅ ਹੋਇਆ ਤੇ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਤੇ ਨਗਾਰੇ ਦੀ ਚੋਟ ਦੇ ਨਾਲ ਉੱਥੋਂ ਚੱਲ ਪਏ।
ਹਿਤ ਅਖੇਰ ਕੇ ਗਮਨ ਕੀਆ ਗਨ ਚਮੂ ਪਿਆਨੀ, ਸੰਗ ਜੋਦ ਚੜ ਕਰ ਚਲਿਓ ਹਿਤ ਸੇਵ ਮਹਾਨੀ।
ਸ਼ਿਕਾਰ ਕਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੀ ਫੌਜ ਦੇ ਨਾਲ ਚੱਲ ਪਏ ਨੇ। ਜੋਤਸ਼ਾਹ ਵੀ ਸਤਿਗੁਰਾਂ ਦੇ ਨਾਲ ਹੀ ਸੇਵਾ ਕਰਨ ਦੇ ਵਾਸਤੇ ਚੱਲਿਆ।
ਕਿਤਕ ਕੋਸ ਲੋ ਚੱਲ ਗਏ ਫਿਰ ਕਰ ਮਨ ਭਾਇਓ, ਡੇਰਾ ਕੇਨਸ ਤਿਸੀ ਥਲ ਪਿਖ ਥਾਨ ਸੁਹਾਇਓ,
ਕਾਫੀ ਕੋਹਾਂ ਦੀ ਦੂਰੀ ਤੱਕ। ਸਤਿਗੁਰੂ ਜੀ ਇਸੇ ਤਰੀਕੇ ਦੇ ਨਾਲ ਫਿਰੇ ਤੇ ਫਿਰ ਇੱਕ ਚੰਗੀ ਜਗ੍ਹਾ ਨੂੰ ਦੇਖ ਕੇ ਸਤਿਗੁਰਾਂ ਨੇ ਉੱਥੇ ਡੇਰਾ ਲਾ ਲਿਆ।
ਉੱਤਰ ਤੁਰੰਗ ਤੇ ਖਰੇ ਹੋਏ ਕਿਛ ਪਟ ਟਿਗ ਆਏ, ਜੋਨ ਰਾਏ ਸੋ ਬਾਤ ਕਹਿ ਸ੍ਰੀ ਮੁਖ ਬਿਕ ਸਾਏ।
ਸਤਿਗੁਰੂ ਜੀ ਆਰਾਮ ਕਰਨ ਦੇ ਵਾਸਤੇ ਘੋੜੇ ਤੋਂ ਥੱਲੇ ਉਤਰ ਕੇ ਖਲੋਤੇ ਨੇ। ਥੋੜੇ ਬਹੁਤੇ ਸਤਿਗੁਰਾਂ ਦੇ ਸਿੱਖ ਵੀ ਸਤਿਗੁਰਾਂ ਦੇ ਲਾਗੇ ਖਲੋਤੇ ਸਨ। ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਜੋਧ ਰਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਵਿਲਾਸ ਕਰ ਰਿਹਾ ਸੀ।
ਇੱਕ ਅਜਗਰ ਪਾਰੀ ਮਹਾ ਨਿਕਸਿਓ ਮੁਖ ਬਾਏ, ਅਦਾਰਨ ਦੀਰਗ ਦੁਖੀ ਬਹੁ ਗਮਨਤ ਫੁੰਕ ਰਾਏ।
ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੋ ਹੀ ਇੱਕ ਬਹੁਤ ਵੱਡਾ ਅਜਗਰ ਸੱਪ ਨਿਕਲਿਆ ਹੈ। ਮੁਖ ਬਾਏ ਕਹਿਣ ਤੋਂ ਭਾਵ ਹੈ ਕਿ ਮੂੰਹ ਅੱਡ ਕੇ ਉਹ ਅਗਾਂਹ ਵਧਿਆ ਹੈ।
ਦਾਰਨ ਦੀਰਗ ਦੁਖੀ ਬਹੁ ਗਮਨਤ ਫੁੰਕ ਰਾਏ,
ਫੁੰਕਾਰੇ ਮਾਰਦਾ ਸੀ, ਬਹੁਤ ਭਿਆਨਕ ਸੀ ਤੇ ਲੱਗਦਾ ਸੀ ਕਿ ਬਹੁਤ ਜ਼ਿਆਦਾ ਦੁਖੀ ਵੀ।
ਸਨ ਮੁਖ ਆਵਤ ਗੁਰੂ ਕੇ ਗਤ ਬਕਰ ਕਰੰਤਾ, ਨੀਠ ਨੀਠ ਹੀ ਚਲਤ ਹੈ ਚਿਤ ਮ੍ਰਿਤੂ ਚਾਹੰਤਾ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਾਹਮਣੇ ਹੀ ਉਹ ਆ ਰਿਹਾ ਸੀ, ਬੜੀ ਟੇਢੀ ਚਾਲ ਦੇ ਨਾਲ ਮਸਾ ਮਸਾ ਹੀ ਚੱਲਦਾ ਸੀ, ਹੈ ਚਿਤ ਮ੍ਰਿਤੂ ਚਾਹੰਤਾ, ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਆਪਣੀ ਮੌਤ ਨੂੰ ਉਡੀਕ ਰਿਹਾ ਹੋਵੇ।
ਪਟ ਦੌਰੇ ਤੇ ਬਰਜ ਕੇ ਕੋ ਚਾਹਤ ਪ੍ਰਹਾਰ, ਸਤਗੁਰ ਕਿਰਪਾ ਨਿਧਾਨ ਤਬ ਬਚ ਊਚ ਉਚਾਰਾ।
ਜਦੋਂ ਸਾਹਮਣੇ ਅਜਗਰ ਸੱਪ ਤੁਰਿਆ ਆ ਰਿਹਾ, ਦੇਖਿਆ ਸਿੱਖਾਂ ਨੇ ਤੇ ਕਵੀ ਜੀ ਲਿਖਦੇ ਨੇ ਕਿ ਉਸ ਨੂੰ ਰੋਕਣ ਦੇ ਵਾਸਤੇ ਬਹੁਤੇ ਸਾਰੇ ਸਤਿਗੁਰਾਂ ਦੇ ਸੂਰਮੇ ਉਹਦੇ ਅੱਗੇ ਵਧੇ ਨੇ। ਇਸ ਤੋਂ ਇਲਾਵਾ ਕਈਆਂ ਨੇ ਉਸ ਨੂੰ ਮਾਰਨ ਦੀ ਵੀ ਚਾਹ ਕੀਤੀ। सत गुर कृपा निदान तब बचे उच उचारा।
जदों सतगुरां दे सूरमे ओनू वर्जन दे वास्ते रोकण दे वास्ते जां मारण दे वास्ते अगे वधे ते सतगुरां ने उसे वेले सारयां नू उच्ची आवाज दे नाल रोक दिता। कहिंदे ने हटको नहीं पर हारिय आवण इत दीजै। सतगुरु जी कहिंदे ने कि उस नू ना वरजो, उस नू ना रोको ते ना ही कोई उस नू मारन दे वास्ते प्रहार करे। आवण इत दीजै, सतगुरु जी कहिंदे ने कि साडे वाले पासे आ रहा है, इस करके इनू अगे आउण दे।
दूर दूर सब खरे होए अभी लोकन की जय।
सतगुरु जी कहिंदे ने कि सारे पिछा दूर दूर हट के खलो जावो, साडे वाल आ रहा है, तुसी आवो ते देखो।
आच रज हेर नहेत तब होए थिर सारे, मंद मंद अजगर चले श्री गुरु अगारे।
कवि संतोख सिंह जी लिखदे ने के हैरानगी वाली दशा दे विच हो के सारे दे सारे दूर खलो के देख रहे ने। बड़ा हौली हौली धीमी गति दे नाल जड़ा अजगर सप है वो सतगुरां दे सामने आ रहे।
खरे रहे निस चल सकल नेरे तब आयो, सतगुर चरण सरोज ते पन ही निक सायो।
कवि जी लिखदे ने सारे निश्चल खलोते सन, पाव के हिलन डुलन तो बगैर सारे खलोते सन। इन्ने चिर नू सप अजगर सतगुरां दे लागे आ गया। सतगुर चरण सरोज ते पन ही निकसायो। उसे वेले सतगुरु हरगोबिंद सच्चे पातशाह जी ने अपने एक चरण नू अपनी जुत्ती दे विचों बाहर कढ़िया।
दाहन अंगुष्ट उठाए कर तेह सीस छुहायो, पतत पुनीत को परस बहु पाप मिटायो।
कवि जी लिखदे ने के जदों ही अजगर सप सतगुरां दे बिलकुल लागे पहुंचया, सतगुरां ने जेड़ा जोड़े दे विचों अपना चरण बाहर कढ़िया सी ओदा चरण दा अंगूठा सतगुरां ने उस अजगर सप दे सिर दे उते ला दिता।
पतत पुनीत को परस बहु पाप मिटायो।
कवि जी लिखदे ने के मानो पवित्र चरण सतगुरां दा लगन दे नाल ओदे जिन्ने भी सारे पाप सन ओ मिट गए। अपने पापां तो मानो के ओजरा सर्व सेना ओ मुक्त हो गए।
पगन सीस पाय उदर लग मर गा तत काला।
कवि जी लिखदे ने के सिर्फ ओदे पाप ही दूर नहीं होए, सतगुरां दा चरण लगन दी देर सी के सिर तों लै के पेट तक ओ दो फाड़ हो के डिग पिया। इसे तरीके दे नाल उस दी मौत हो गई। कवि करतार सिंह जी कलास वालीए इस घटना नू इस तरीके दे नाल अपनी सरल कविता दे विच बयान करदे ने।
एक दिन सतगुरु शिकार गए विच जंगल सर्प दुखियार डिठा, बड़ी दे पारी दुखी बहुत होया कीड़े पए होए खरा लचार डिठा। दे छुट गई उस दी वक्त उसे जदों गुरां ने नजर पसार डिठा, होया जोध हैरान करतार सिंगा गुरां वाल उन्ने दया तार डिठा।
कवि करतार सिंह जी कलास वाले लिखदे ने अजगर सप दी मौत हो गई, सिर तों लै के पेट तक ओ सारे दा सारा फट गया।
कमल लात विच किरम लग काट तिनत जाला।
दरअसल दुखी इस करके सी क्योंकि उसदे अंदरले पासे शरीर दे बहुते सारे किरम कीड़े पै चुके सन, जेड़े के हमेशा ही उसनों कट कट के अंदरों खांदे रहिंदे सन।
अंतर ते पूरन हो तो आम खतिस खाते, सदा देत संकट अदक बस चले न जाते।
कवि संतोख सिंह जी लिखदे ने अंदरों पूरे दा पूरा पूर्ण सी,
ਭਾਵ ਕਿ ਕੀੜਿਆਂ ਦੇ ਨਾਲ ਅੰਦਰੋਂ ਸੱਪ ਭਰਿਆ ਹੋਇਆ ਸੀ। ਜਿਹੜੇ ਛੋਟੇ ਛੋਟੇ ਕੀੜੇ ਹਮੇਸ਼ਾ ਹੀ ਉਸ ਦੇ ਮਾਸ ਨੂੰ ਅੰਦਰੋਂ ਨੋਚ ਨੋਚ ਕੇ ਖਾਂਦੇ ਰਹਿੰਦੇ ਸਨ, ਇਸ ਕਰਕੇ ਹਮੇਸ਼ਾ ਉਹਨਾਂ ਦੇ ਕੋਲੋਂ ਦੁਖੀ ਰਹਿੰਦਾ ਸੀ। ਉਸ ਸੱਪ ਦਾ ਅਜਗਰ ਦਾ ਕੋਈ ਵੀ ਵਸ ਉਹਨਾਂ ਦੇ ਉੱਤੇ ਚੱਲਦਾ ਨਹੀਂ। ਨਿਕਟ ਖਰੇ ਸਭ ਦੇਖਤੇ ਸੁਣ ਪਹੁੰਚੇ ਤਾਏ ਬਿਧੀ ਚੰਦ ਅਰ ਜੋਧ ਆਦ ਔਰ ਮੈਂ ਬਿਸਮਾਏ। ਜਦੋਂ ਸੱਪ ਇਸ ਤਰੀਕੇ ਦੇ ਨਾਲ ਮਰਿਆ ਤੇ ਦੌੜ ਕੇ ਭਾਈ ਬਿਧੀ ਚੰਦ ਜੀ, ਭਾਈ ਜੋਧ ਸ਼ਾਹ ਜੀ ਤੇ ਹੋਰ ਸਤਿਗੁਰਾਂ ਦੇ ਜਿਹੜੇ ਮੁਖੀ ਸੇਵਕ ਸਨ ਉਹ ਸਤਿਗੁਰਾਂ ਦੇ ਲਾਗੇ ਪਹੁੰਚੇ। ਬੂਜਨ ਕੀਨੇ ਜੋਰ ਕਰ ਅਹੀ ਇਹ ਕਿਮ ਆਇਓ, ਚਰਨ ਛੁਬਤ ਹੀ ਆਪ ਕੋ ਨਿਤ ਤਨ ਮੁਕਤਾਇਓ। ਜੋਧ ਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜਿਹੜਾ ਸਰਪ ਸੀ ਇਹ ਕਿਵੇਂ ਤੇ ਕਿੱਥੋਂ ਆਇਆ? ਤੁਹਾਡੇ ਚਰਨ ਛੋਣ ਦੇ ਨਾਲ ਹੀ ਇਹ ਕਿਸ ਤਰੀਕੇ ਦੇ ਨਾਲ ਮਰ ਕੇ ਮੁਕਤ ਹੋ ਗਿਆ? ਪਰੇ ਕਿਰਮ ਕੇ ਮਕਾਨੇ ਤਨ ਇਹ ਅਚਰਜ ਜੋਵਾ, ਕਿਹ ਕਲ ਮਲ ਕੇ ਕਰੇ ਤੇ ਇਮ ਦੁਖ ਫਲ ਹੋਵਾ। ਜੋਧ ਸ਼ਾਹ ਨੇ ਆਖਿਆ, ਸੱਚੇ ਪਾਤਸ਼ਾਹ ਇਹਦੇ ਸਰੀਰ ਦੇ ਵਿੱਚ ਕੀੜੇ ਕਿਵੇਂ ਪਏ ਹੋਏ ਸਨ? ਇਹ ਕਿਰਮ ਕਿਉਂ ਇਹਦੇ ਤਨ ਨੂੰ ਖਾ ਕੇ ਦੁਖੀ ਕਰ ਰਹੇ ਸਨ? ਇਹ ਬੜੀ ਹੈਰਾਨਗੀ ਦੀ ਗੱਲ ਹੈ। ਕਹਿੰਦਾ ਕਿ ਕਿਹੜੇ ਐਸੇ ਵੱਡੇ ਪਾਪ ਇਸ ਅਜਗਰ ਨੇ ਕੀਤੇ ਸਨ ਕਿ ਇਸ ਤਰ੍ਹਾਂ ਦਾ ਦੁੱਖਾਂ ਵਾਲਾ ਫਲ ਇਸ ਨੂੰ ਪ੍ਰਾਪਤ ਹੋਇਆ? ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਗੱਲ ਦੀ ਜਾਣਕਾਰੀ ਦਿਓ। ਉਸ ਵੇਲੇ ਜੋਧ ਸ਼ਾਹ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਬੇਨਤੀ ਕੀਤੀ।
ਹੱਥ ਜੋੜ ਕੇ ਬੇਨਤੀ ਜੋਧ ਕਰਦਾ, ਹੈ ਸੀ ਬੜੀ ਪੁਰਾਣੀ ਅਸਰਾਲ ਗੁਰਜੀ, ਜਿਉਂ ਦੇ ਤਨ ਕੀੜੇ ਇਹਦੇ ਪਏ ਕਾਨੂੰ, ਡਿੱਠਾ ਬੁਰਾ ਮੰਦਾ ਇਹਦਾ ਹਾਲ ਗੁਰਜੀ, ਕਿਸੇ ਜਨਮ ਦੇ ਕਰਮ ਦੀ ਗਤੀ ਇਹ ਵੀ, ਦੁੱਖ ਕਦੋਂ ਦਾ ਸੀ ਰਿਹਾ ਜਾਲ ਗੁਰਜੀ, ਅੰਤਰਯਾਮੀ ਹੋ ਆਪ ਕਰਤਾਰ ਸਿੰਘਾ, ਦੱਸੋ ਇਸ ਦਾ ਫੋਲ ਅਹਿਵਾਲ ਗੁਰਜੀ।
ਜੋਧ ਸ਼ਾਹ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਅੰਤਰਯਾਮੀ ਹੋ, ਦੱਸੋ ਇਹਦੀ ਇਸ ਤਰ੍ਹਾਂ ਦੀ ਦਸ਼ਾ ਕਿਉਂ ਹੋਈ?
ਸ੍ਰੀ ਹਰ ਗੋਬਿੰਦ ਸਵਣ ਸੋ ਆਹੀ ਗਾਥ ਉਚਾਰੀ, ਪੂਰਬ ਜਨਮ ਮਹੰਤ ਇਹ ਬਿਦ ਤਿਓ ਜਗ ਪਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫੇਰ ਉਸ ਅਜਗਰ ਸੱਪ ਦੀ ਕਥਾ ਨੂੰ ਸੁਣਾਉਣਾ ਸ਼ੁਰੂ ਕੀਤਾ। ਕਹਿੰਦੇ ਨੇ ਕਿ ਹੇ ਭਾਈ ਸਿੱਖੋ, ਪਹਿਲੇ ਜਨਮ ਦੇ ਵਿੱਚ ਇਹ ਬਹੁਤ ਵੱਡਾ ਮਹੰਤ ਸੀ, ਦੁਨੀਆਂ ਦੇ ਵਿੱਚ ਪ੍ਰਗਟ ਸੀ।
ਚੌਂ ਦਿਸ਼ ਕੇ ਨਰ ਮੰਨਤਾ ਕਰ ਸੀਸ ਨਿਵਾਵੇ, ਅਨਕ ਪਦਾਰਥ ਆਣ ਕਰ ਇਸ ਕੋਇਰ ਪਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਚਾਰੇ ਦਿਸ਼ਾਵਾਂ ਦੇ ਵਿੱਚੋਂ ਬਹੁਤੇ ਸਾਰੇ ਲੋਕ ਇਸ ਦੀ ਮੰਨਤਾ ਕਰਦੇ ਸਨ, ਲੋਕੀ ਇਸ ਦੇ ਚਰਨਾਂ ਤੇ ਆਣ ਕੇ ਨਿਵਦੇ ਸਨ, ਅਨੇਕਾਂ ਪਦਾਰਥ ਇਸ ਦੇ ਚਰਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਅਰਪਣ ਹੁੰਦੇ ਸਨ।
ਜਿਤੇ ਕਿਰਮ ਤਨ ਮੈਂ ਪਰੇ ਸਗਰੇ ਤਬ ਚੇਲੇ, ਹੋਈ ਬੜਾਈ ਜਗਤ ਬੜ ਇਸ ਹਿਤ ਕਰ ਮਿਲੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿੰਨੇ ਵੀ ਇਹਦੇ ਸਰੀਰ ਦੇ ਵਿੱਚ ਇਹ ਕਿਰਮ ਪਏ ਹੋਏ ਸਨ, ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਇਸ ਮਹੰਤ ਦੇ ਇਹ ਸਾਰੇ ਦੇ ਸਾਰੇ ਚੇਲੇ ਸਨ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੀ ਵਡਿਆਈ ਜਗਤ ਦੇ ਵਿੱਚ ਕਰਾਉਣ ਦੇ ਵਾਸਤੇ ਇਹਨਾਂ ਸਾਰਿਆਂ ਚੇਲਿਆਂ ਨੂੰ ਇਸ ਨੇ ਇਕੱਠਾ ਕੀਤਾ ਸੀ।
ਅਹੰਕਾਰ ਮੈਂ ਵੱਡੋ ਮਮ ਸਮ ਨਹੀਂ ਦੂਜਾ, ਕਰ ਦੇਸ਼ ਸਭ ਬੰਧਨਾ ਚਰਨਨ ਕੀ ਪੂਜਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਦੇ ਮਨ ਦੇ ਵਿੱਚ ਬਹੁਤ ਵੱਡਾ ਇਸ ਤਰ੍ਹਾਂ ਦਾ ਹੰਕਾਰ ਸੀ, ਮੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ।
ਕਰੇ ਦੇਸ਼ ਸਭ ਬੰਦਨਾ ਚਰਨਨ ਕੀ ਪੂਜਾ,
ਕਿਉਂਕਿ ਬਹੁਤੇ ਸਾਰੇ ਲੋਕ ਇਹਦੇ ਚਰਨਾਂ ਦੀ ਪੂਜਾ ਕਰਦੇ ਸਨ ਵੱਡਾ ਮਹੰਤ ਜਾਣ ਕੇ।
ਸਿਮਰਿਓ ਨਹੀਂ ਕਰਤਾ ਪੁਰਖ
शुभ कर्म ना किना गण चेलन कर बो भजन उपदेश ना दिना।
पर सतगुरु हरगोविंद सच्चे पातशाह जी कहंदे ने इस दी माड़ी दशा इस करके हुई क्योंकि वड्डा महंत ते पावे बन गया पर इन्हें करता पुरख नूं याद नहीं कीता, कोई भी चंगा कर्म नहीं कीता, माया दे विच लगा रहा। इस तों इलावा जिहड़े ने अपने चेले बनाए उन्हां नूं भी भजन करन दा कोई शुभ उपदेश नहीं दिता।
हंकार तही मर गयो जूनी यही पाई लोक प्रोक सुख ते रखे सो क्रिम समुदाई।
सतगुरु हरगोविंद सच्चे पातशाह जी कहंदे ने हंकारिया ही मर गया ते फिर इस नूं इस अजगर सप दी जून प्राप्त होई लोक ते परलोक दे सुख तों जिन्ना चेलियां अपने नूं इन्ने वांझा रखिया उन्हां ने फिर कीड़ियां दी जून प्राप्त कीती।
काट काट गण खात हैं नहीं इन्हें उधारा पलटा पूर्व जन्म को लेते इस बारा।
सतगुरु हरगोविंद सच्चे पातशाह जी कहंदे ने कि जेड़े चेले सन ओ सारे दे सारे फिर कीड़े बने जेड़े के कट कट के इस जन्म दे विच इन्नू खा रहे सन मानो के अपने पिछले जन्म दा ओ बदला पूरा कर रहे सन।
आपना युद्रयो जगत ते नहीं सिख उबारे निज मन ताके हित कर शुभ काज विसारे।
आप ना उधरियो भाव के अपने आप दा इस दा कल्याण जगत दे विचों ना होया ते ना ही इना चेलियां दा कुछ बन सकिया।
निज मनता के हेत कर शुभ काज विसारे
चंगे कमां नूं इस महंत ने पहले जन्म दे विच भुला दिता अपनी मनता दे विच फस के। इस तरीके दे नाल उस वेले सतगुरु हरगोविंद सच्चे पातशाह जी ने उस अजगर सप दा हाल दस्सिया।
राए जोद सुन पिछले जन्म अंदर गुरु लोकां दा ए सदवाम दासी आत्म विद्या ज्ञान ध्यान कुछ ना लुट लुट के चेलियां खाम दासी नित खा पराई कमाई ताई पैड़ा विशे विकार कमाम दासी मूलों कीता उधार ना चेलियां दा खाए खाए के देव दाम दासी अंत मर के सर्प दी जून पिया जीउंदा माया ले मकर फैलाम दासी पाई मुक्त ना चेलियां बने कीड़े झूठा जिन्ना नू ज्ञान सुनाम दासी ओ बदले अपने ले रहे हन कच्चा गुरु हुण दुख उठाम दासी साडा कीता दीदार करतार सिंगा दे छुट गई नित तकाम दासी।
करतार सिंह जी कलास वाले लिखदे ने उस वेले सतगुरां ने आख्या के साडी बड़े चिरां तों ए उड़ीक कर रहा सी अज साडा मिलाप होया इस दी दे छुट गई है ते उन्हां चीजां तों ए मुक्त हो गया जेड़े कीड़े कट कट के इनू खा रहे सन ਉਹਨਾਂ ਦੇ ਸੰਕਟ ਤੋਂ ਇਸ ਦੀ ਮੁਕਤੀ ਹੋ ਗਈ ਹੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਸ ਸੱਪ ਦੀ ਵਿਥਿਆ ਨੂੰ ਬਿਆਨ ਕੀਤਾ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਜਿਸ ਤਰ੍ਹਾਂ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ
हे ठाकुर हो दासरो मैं निर्गुण गुण नहीं कोय। नानक दीजे नाम दान राखो ही है परोय। जाही कुल ते प्रगट हो ताही कुल को नाम। पुन द्वादश गुरिंड को मेरी है परनाम।